ਸੋ ਅੱਜ ਆਪਾਂ ਇਸ ਪੋਡਕਾਸਟ ਦੇ ਜ਼ਰੀਏ ਇੱਕ ਨਵਾਂ ਟੌਪਿਕ ਤਿਆਰ ਕਰਾਂਗੇ। ਉਸ ਟੌਪਿਕ ਦਾ ਟਾਈਟਲ ਹੈ ਪਲੇਸ ਆਫ ਸਾਇੰਸ ਇਨ ਸਕੂਲ ਕਰੀਕੁਲਮ। ਸਕੂਲ ਕਰੀਕੁਲਮ ਦੇ ਵਿੱਚ ਸਾਇੰਸ ਦੀ, ਵਿਗਿਆਨ ਦੀ ਕੀ ਜਗ੍ਹਾ ਹੈ? ਸੋ ਇਹਦੇ ਬਾਰੇ ਮੇਨਲੀ ਆਪਾਂ ਗੱਲ ਕਰਾਂਗੇ ਕਿ ਸਾਇੰਸ ਜਿਹੜੀ ਹੈ ਉਹ ਕਿੰਨੀ ਕੁ ਇੰਪੋਰਟੈਂਟ ਹੈ, ਉਹਦੀ ਵੈਲਿਊਜ਼ ਕੀ ਹੈਗੀ ਹੈ, ਕਿਉਂਕਿ ਸਾਇੰਸ ਹਰ ਜਗ੍ਹਾ ਆਪਣੇ ਹਰ ਆਸ ਪਾਸ ਦੀ ਹਰ ਚੀਜ਼, ਹਰ ਵਸਤ, ਹਰ ਜਗ੍ਹਾ 'ਤੇ ਸਮਾਈ ਹੋਈ ਹੈ। ਸੋ ਜੇ ਅਸੀਂ ਬਹੁਤ ਚੰਗੀ ਤਰ੍ਹਾਂ ਧਿਆਨ ਮਾਰੀਏ ਤਾਂ ਐਸਾ ਕੁਛ ਵੀ ਨਹੀਂ ਜੋ ਸਾਇੰਸ 'ਤੇ ਬੇਸਡ ਨਾ ਹੋਵੇ, ਚਾਹੇ ਉਹ ਸਾਇੰਸ ਦੀ ਕੋਈ ਬ੍ਰਾਂਚ ਨਾਲ ਹੀ ਸੰਬੰਧ ਕਿਉਂ ਨਾ ਰੱਖਦਾ ਹੋਵੇ। ਸੋਇਲ ਵੱਲ, ਧਰਤੀ ਵੱਲ ਦੇਖਦੇ ਹਾਂ ਤਾਂ ਸੋਇਲ ਸਾਇੰਸਿਸ ਦੇ ਵਿੱਚ ਉਹਦੇ ਬਾਰੇ ਬੜਾ ਕੁਛ ਐਕਸਪਲੇਨ ਕੀਤਾ ਹੁੰਦਾ ਹੈ। ਸਿਮੀਲਰਲੀ ਜੋ ਘਰ ਦੇ ਵਿੱਚ ਜਿੰਨੀਆਂ ਵੀ ਗੈਜਟਸ ਵਰਕ ਕਰਦੀਆਂ, ਤੁਹਾਡੀ ਟਿਊਬਲਾਈਟ, ਮਿਕਸੀਸ, ਮਾਮਾ ਦਾ ਕਿਚਨ ਦੇ ਵਿੱਚ ਜਿਹੜਾ ਵੀ ਸਮਾਨ ਹੈ, ਜਿਹੜਾ ਕਿ ਇਲੈਕਟ੍ਰੀਕਲ ਅਪਲਾਈਂਸਿਸ ਹੈ ਜਾਂ ਇਲੈਕਟ੍ਰੋਨਿਕ ਗੈਜਟਸ ਹੈ, ਜੋ ਆਪਾਂ ਜਿਹਦੇ ਥਰੂ ਮੈਂ ਇਸ ਪੋਡਕਾਸਟ ਦੀ ਰਿਕਾਰਡਿੰਗ ਕਰ ਰਹੀ ਹਾਂ, ਫੋਨ, ਈਅਰਫੋਨਸ, ਲੈਪਟੋਪ, ਸੋ ਇਹ ਸਾਰਾ ਕੁਛ ਜੇ ਆਪਾਂ ਬੇਸ 'ਤੇ ਜਾਈਏ, ਜੜ੍ਹਾਂ ਤੱਕ ਜਾਈਏ, ਤਾਂ ਇਹ ਸਾਇੰਸ 'ਤੇ ਨਿਰਭਰ ਹੁੰਦਾ ਹੈ। ਸੋ ਸਾਇੰਸ ਇੱਕ ਬੜਾ ਹੀ ਸੀਰੀਅਸ ਮੈਟਰ ਹੈ। ਅੱਜ ਜਿਹੜੀ ਚੀਜ਼ ਬਾਰੇ ਆਪਾਂ ਐਕਸਪਲੇਨੇਸ਼ਨ ਮੈਂ ਕਰਨ ਲੱਗੀ ਹਾਂ ਉਹਦਾ ਹੈਗਾ ਕਿ ਕੀ ਕਾਰਨ ਹੈ ਕਿ ਸਾਇੰਸ ਨੂੰ ਸਕੂਲ ਕਰੀਕੁਲਮ ਦੇ ਵਿੱਚ ਇੰਕਲੂਡ ਕੀਤਾ ਗਿਆ। ਰੀਜ਼ਨਸ ਫੋਰ ਇੰਕਲੂਜਨ ਆਫ ਸਾਇੰਸ ਇਨ ਸਕੂਲ ਕਰੀਕੁਲਮ। ਬਹੁਤ ਤਰ੍ਹਾਂ ਦੇ ਕਮਿਸ਼ਨਸ ਨੇ ਟਾਈਮ ਟੂ ਟਾਈਮ ਦੱਸਿਆ ਕਿ ਸਾਇੰਸ ਨੂੰ ਕਿਸ ਤਰ੍ਹਾਂ ਆਪਾਂ ਆਪਣੇ ਸਕੂਲ ਕਰੀਕੁਲਮ ਦੇ ਵਿੱਚ ਫਿੱਟ ਕਰਨਾ ਹੈ। ਜਿਹੜੇ ਬਹੁਤ ਛੋਟੇ ਬੱਚਿਆਂ ਲਈ ਹੈ, ਉਹਨਾਂ ਦੇ ਸਬਜੈਕਟਸ ਦੇ ਵਿੱਚ ਸਾਇੰਸ ਨਹੀਂ ਹੁੰਦੀ, ਉਹ ਬੇਸਿਕਲੀ EVS ਹੁੰਦਾ ਹੈ, ਦੈਟ ਇਜ਼ ਦ ਮਿਕਸਚਰ ਆਫ ਸੋਸ਼ਲ ਸਾਇੰਸਿਸ ਐਂਡ ਸਾਇੰਸਿਸ। ਸੋ ਜਦੋਂ ਉਸ ਤੋਂ ਆਪਾਂ ਨੈਕਸਟ ਲੈਵਲ 'ਤੇ ਆਉਂਦੇ ਹਾਂ ਤਾਂ ਸਾਇੰਸਿਸ ਆ ਜਾਂਦੀਆਂ, ਫਿਰ ਨੈਕਸਟ ਮੈਡੀਕਲ, ਨੋਨ ਮੈਡੀਕਲ ਲਾਈਨਸ ਆ ਜਾਂਦੀਆਂ। ICSE ਦੇ ਵਿੱਚ 6th ਕਲਾਸ ਤੋਂ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਸੈਪਰੇਟ ਆਊਟ ਹੋ ਜਾਂਦੇ ਹਨ। ਸੋ ਇਸ ਤਰ੍ਹਾਂ ਅਲੱਗ ਅਲੱਗ ਟਾਈਮ 'ਤੇ ਕਮਿਸ਼ਨਸ ਨੇ ਅਲੱਗ ਅਲੱਗ ਪ੍ਰਪੋਜ਼ਲਸ ਦਿੱਤੇ। ਐਜੂਕੇਸ਼ਨ ਕਮਿਸ਼ਨ ਨੇ, ਯੂਨੈਸਕੋ ਦੇ ਇੰਟਰਨੈਸ਼ਨਲ ਕਮਿਸ਼ਨ ਨੇ। ਸੋ ਆਪਾਂ ਅੱਜ ਜਨਰਲ ਤੌਰ 'ਤੇ ਗੱਲ ਕਰਾਂਗੇ ਕਿ ਰੀਜ਼ਨਸ ਕੀ ਹੈ ਇੰਕਲੂਡ ਕੀਤਾ ਗਿਆ ਸਾਇੰਸ ਨੂੰ ਸਕੂਲ ਕਰੀਕੁਲਮ ਦੇ ਵਿੱਚ। ਸੋ ਇਹਦੇ ਰਿਲੇਟਿਡ ਸਕੂਲਸ ਦੇ ਵਿੱਚ ਸਾਇੰਸ ਨੂੰ ਇਸ ਕਰਕੇ ਇੰਕਲੂਡ ਕੀਤਾ ਗਿਆ ਤਾਂ ਕਿ ਉਹ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕੁਛ ਬਿਹਤਰੀ ਲੈ ਕੇ ਆਵੇ। ਸੋ ਪੋਜ਼ਿਟਿਵ ਸਾਈਡ 'ਤੇ ਲਿਜਾਣ ਲਈ, ਉਹਨਾਂ ਨੂੰ ਆਪਣੀ ਰੀਜ਼ਨਿੰਗ ਐਬਿਲਿਟੀਜ਼ ਪੈਦਾ ਕਰਨ ਲਈ, ਉਹਨਾਂ ਦੇ ਵਿੱਚ ਡਿਵੈਲਪ ਕਰਨ ਲਈ, ਤਾਂ ਇਸ ਰੀਜ਼ਨ ਕਰਕੇ ਵੀ ਬਹੁਤ ਵੱਡਾ ਇਹ ਰੀਜ਼ਨ ਹੈ ਜਿਸ ਕਰਕੇ ਸਾਇੰਸ ਨੂੰ ਇੰਕਲੂਡ ਕੀਤਾ ਗਿਆ ਸਕੂਲ ਕਰੀਕੁਲਮ ਦੇ ਵਿੱਚ। ਲੇਕਿਨ ਹੋਰ ਡੀਟੇਲਸ 'ਚ ਜਾਈਏ, ਹੋਰ ਬਰੀਕੀ ਨਾਲ ਦੇਖੀਏ, ਤਾਂ ਅੱਗੇ ਜਾ ਕੇ ਲੱਗਦਾ ਹੈ ਕਿ ਇਹਦੀਆਂ ਬਹੁਤ ਸਾਰੀਆਂ ਵੈਲਿਊਜ਼ ਹਨ। ਸੋ ਵੈਲਿਊਜ਼ ਨੂੰ ਮੈਂ ਪਹਿਲਾਂ ਇਨਿਊਮਰੇਟ ਕਰ ਦਾਂਗੀ, ਫਿਰ ਆਪਾਂ ਇਹਨਾਂ ਵੈਲਿਊਜ਼ ਨੂੰ ਇੱਕ ਇੱਕ ਕਰਕੇ ਐਕਸਪਲੇਨ ਕਰਦੇ ਹਾਂ। ਸੋ ਪਹਿਲਾਂ ਹੋ ਗਿਆ ਇੰਟਲੈਕਚੁਅਲ ਵੈਲਿਊ, ਦੈਨ ਸੈਕਿੰਡ ਡਿਸਿਪਲਿਨਰੀ ਵੈਲਿਊ, ਥਰਡ ਵੋਕੇਸ਼ਨਲ ਵੈਲਿਊ, ਫੋਰਥ ਯੂਟੀਲੀਟੇਰੀਅਨ ਵੈਲਿਊ, ਫਿਫਥ ਏਸਥੈਟਿਕ ਵੈਲਿਊ, ਸੈਵਨਥ ਕਲਚਰਲ ਵੈਲਿਊ, ਸਾਈਕੋਲੋਜੀਕਲ ਵੈਲਿਊ, ਸੋਸ਼ਲ ਵੈਲਿਊ, ਮੋਰਲ ਵੈਲਿਊ, ਦੈਨ ਡਿਵੈਲਪਮੈਂਟ ਆਫ ਸਾਇੰਟਿਫਿਕ ਐਟੀਟਿਊਡ ਐਂਡ ਟ੍ਰੇਨਿੰਗ ਇਨ ਸਾਇੰਟਿਫਿਕ ਮੈਥਡ। ਸੋ ਇਹ ਸਾਰੇ ਕਾਰਨ ਬਣੇ ਜਿਨ੍ਹਾਂ ਕਰਕੇ ਸਾਇੰਸ ਨੂੰ ਸਕੂਲ ਕਰੀਕੁਲਮ ਦੇ ਵਿੱਚ ਇਨਕਲੂਡ ਕੀਤਾ ਗਿਆ। ਇੱਕ ਇੱਕ ਕਰਕੇ ਇਹਨਾਂ ਬਾਰੇ ਗੱਲ ਕਰਾਂਗੇ ਆਪਾਂ। ਇੰਟਲੈਕਚੁਅਲ ਵੈਲਿਊ, ਇੰਟਲੈਕਚੁਅਲ ਵੈਲਿਊ ਐਕਚੁਅਲੀ ਸਾਇੰਸ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਗੋਦਾਮ ਹੈ ਜਿਹਦੇ ਵਿੱਚ ਨੌਲੇਜ ਭਰੀ ਹੋਈ ਹੈ, ਔਰ ਨੇਚਰ ਟਾਈਮ ਆਪਾਂ ਨੂੰ ਹਰ ਪਲ 'ਤੇ ਨਵੀਆਂ ਨਵੀਆਂ ਚੀਜ਼ਾਂ ਦੱਸਦੀ ਰਹਿੰਦੀ ਹੈ, ਇੰਡੀਕੇਟ ਕਰਦੀ ਰਹਿੰਦੀ ਹੈ, ਜਿਹਦੇ 'ਤੇ ਖੋਜਬੀਨ ਜਾਰੀ ਰਹਿੰਦੀ ਹੈ। ਸੋ ਹਮੇਸ਼ਾ ਹੀ ਇੱਕ ਸਟੂਡੈਂਟ ਇੱਕ ਲਰਨਰ ਰਿਹਾ, ਮਨੁੱਖ ਇੱਕ ਲਰਨਰ ਰਿਹਾ ਜਿਹੜਾ ਨੇਚਰ ਦੇ ਬਹੁਤ ਸਾਰੇ ਐਸੇ, ਜਿਵੇਂ ਹੁਣ ਕੋਰੋਨਾ ਵਾਇਰਸ ਦੀ ਗੱਲ ਹੈ ਤਾਂ ਹਾਲੇ ਤੱਕ ਖੋਜਬੀਨ ਜਾਰੀ ਹੈ, ਔਰ ਅਜੇ ਤੱਕ ਵੀ ਉਹਦਾ ਵੈਕਸੀਨ ਪਤਾ ਨਹੀਂ ਚੱਲਿਆ ਕਿ ਵੈਕਸੀਨ ਡਿਵੈਲਪ ਨਹੀਂ ਹੋ ਸਕਿਆ। ਸੋ ਸਿਮੀਲਰਲੀ ਇਹਦੇ ਨਾਲ ਇੰਟਲੈਕਚੁਅਲ ਕਿਰੋਸਿਟੀ ਇਨਸਾਨ ਦੀ ਜਾਗਰਤ ਹੁੰਦੀ ਹੈ ਔਰ ਉਹ ਬਹੁਤ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹੈ ਕਿ ਨੇਚਰ ਦਾ ਇਹ ਪਹਿਲੂ ਨੂੰ ਕਿਸ ਤਰ੍ਹਾਂ ਅਨਫੋਲਡ ਕੀਤਾ ਜਾ ਸਕੇ, ਕਿਵੇਂ ਐਕਸਪਲੋਰ ਕਰੀਏ। ਸੈਕਿੰਡ ਇਜ਼ ਯੂਟੀਲੀਟੇਰੀਅਨ ਵੈਲਿਊ। ਯੂਟੀਲੀਟੇਰੀਅਨ ਵੈਲਿਊ, ਉਸ ਤੋਂ ਪਹਿਲਾਂ ਆਪਾਂ ਡਿਸਿਪਲੀਨਰੀ ਵੈਲਿਊ 'ਤੇ ਗੱਲ ਕਰਦੇ ਹਾਂ। ਸੋ ਸਾਡੀਆਂ ਮੈਂਟਲ ਐਬਿਲਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ, ਸਾਇੰਸਿਸ ਨਾਲ ਉਹਨੂੰ ਡਿਵੈਲਪ ਕੀਤਾ ਜਾ ਸਕਦਾ ਹੈ। ਸੱਚਾਈ ਦੇ ਰਸਤੇ 'ਤੇ ਚੱਲਣਾ ਆਉਂਦਾ, ਜਦੋਂ ਐਕਸਪੈਰੀਮੈਂਟ ਕਰਦਾ ਬੱਚਾ ਤਾਂ ਉਹ ਦੇਖਦਾ ਕਿ ਰੀਡਿੰਗਸ ਜੋ ਲਈਆਂ ਗਈਆਂ ਮੈਂ ਉਹਨੂੰ ਮੈਨੀਪੁਲੇਟ ਨਹੀਂ ਕਰ ਸਕਦਾ, ਸੋ ਇਸ ਕਰਕੇ ਉਹ ਸੱਚਾਈ ਦੀ ਰਾਹ 'ਤੇ ਚੱਲਦਾ ਹੈ। ਇਸ ਦੇ ਨਾਲ ਨਾਲ ਉਹਨੂੰ ਗਰੁੱਪ ਦੇ ਵਿੱਚ ਕੰਮ ਕਰਨਾ ਆ ਜਾਂਦਾ ਹੈ, ਲੌਜੀਕਲ ਰੀਜ਼ਨਿੰਗ ਡਿਵੈਲਪ ਹੁੰਦੀ ਹੈ, ਕ੍ਰਿਟੀਕਲ ਥਿੰਕਿੰਗ ਡਿਵੈਲਪ ਹੁੰਦੀ ਹੈ, ਕ੍ਰੀਏਟਿਵਿਟੀ ਆ ਜਾਂਦੀ ਹੈ। ਇਹਦੇ ਨਾਲ ਨਾਲ ਬੱਚੇ ਦੇ ਵਿੱਚ ਇੱਕ ਸੀਰੀਅਸਨੈਸ ਵੀ ਆਉਂਦੀ ਹੈ, ਓਪਨ ਮਾਈਂਡਡਨੈਸ ਆ ਜਾਂਦੀ ਹੈ, ਇਨਕੁਆਇਰ ਕਰਦਾ ਹੈ, ਖੋਜਬੀਨ ਕਰਨ ਦੀ ਕੋਸ਼ਿਸ਼ ਕਰਦਾ ਹੈ, WH ਕੁਐਸਚਨਸ ਦੇ ਐਂਸਰਸ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਸੋ WH ਕੁਐਸਚਨਸ ਮੀਨਸ ਵਾਈ, ਵੈਨ, ਹਾਓ, ਵਾਟ, ਵੇਅਰ। ਸੋ ਇਹਨਾਂ ਸਾਰਿਆਂ ਦੇ ਵਿੱਚ ਕਰਦੇ ਕਰਦੇ ਉਹਨਾਂ ਉਹਦੇ ਵਿੱਚ ਬਹੁਤ ਸਾਰੀਆਂ ਡਿਸਿਪਲੀਨਰੀ ਵੈਲਿਊਜ਼ ਡਿਵੈਲਪ ਹੋ ਜਾਂਦੀਆਂ ਹਨ। ਥਰਡ ਪੁਆਇੰਟ ਹੈ ਵੋਕੇਸ਼ਨਲ ਵੈਲਿਊ। ਵੋਕੇਸ਼ਨਲ ਮਤਲਬ ਨੌਕਰੀ। ਸੋ ਜਦੋਂ ਆਪਾਂ ਸਾਇੰਸਿਸ ਦੇ ਵਿੱਚ ਅੱਗੇ ਜਾਂਦੇ ਹਾਂ ਤਾਂ ਉਹਦੇ ਨਾਲ ਬਹੁਤ ਸਾਰੀਆਂ ਲਾਈਨਸ ਅੱਗੇ ਖੁੱਲ੍ਹ ਜਾਂਦੀਆਂ। ਅੱਜ ਕੱਲ੍ਹ ਤਾਂ ਕੋਰਸਿਸ ਬੇਇੰਤਹਾ ਅਵੇਲੇਬਲ ਹਨ। ਜੇ ਆਪਾਂ ਬਾਇਓਲੋਜੀ ਦੀ ਹੀ ਗੱਲ ਲਈਏ ਤਾਂ ਬਾਇਓ ਇਨਫੋਰਮੈਟਿਕਸ, ਬਾਇਓ ਸਟੈਟਿਸਟਿਕਸ, ਹੋਰ ਵੀ ਬੜੇ ਸਾਰੇ ਬਾਇਓ ਟੈਕਨੋਲੋਜੀ, ਬਾਇਓ ਇੰਜੀਨੀਅਰਿੰਗ, ਹੈ ਨਾ। ਇਸ ਤੋਂ ਇਲਾਵਾ ਜੇ ਆਪਾਂ ਫਿਜ਼ਿਕਸ ਜਾਂ ਕੈਮਿਸਟਰੀ ਦੇ ਵੱਲੋਂ ਚਲੇ ਜਾਈਏ ਤਾਂ ਉੱਥੇ ਵੀ ਬਹੁਤ ਸਾਰੇ ਕੋਰਸਿਸ ਅਵੇਲੇਬਲ ਹਨ ਜਿਨ੍ਹਾਂ ਦੇ ਥਰੂ ਨੌਕਰੀ ਲਈ ਜਾ ਸਕਦੀ ਹੈ। ਨੈਕਸਟ ਪੁਆਇੰਟ ਆ ਜਾਂਦਾ ਹੈ ਯੂਟੀਲੀਟੇਰੀਅਨ ਵੈਲਿਊ। ਯੂਟੀਲੀਟੇਰੀਅਨ ਵੈਲਿਊ ਮਤਲਬ ਕਿ ਸਾਨੂੰ ਉਹਦੀ ਕੀ ਯੂਟੀਲਿਟੀ ਹੈ, ਯੂਜ਼ ਕੀ ਹੈ। ਸੋ ਯੂਜ਼ ਡੇਲੀ ਲਾਈਫ ਦੇ ਵਿੱਚ ਬਹੁਤ ਹੈ। ਜੇ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਸ਼ੌਕ ਵੀ ਹੈਗਾ, ਆਪਾਂ ਬੜੇ ਸ਼ੌਕ ਰੱਖਦੇ ਹਾਂ ਇਸ ਚੀਜ਼ ਦਾ ਕਿ ਕੋਈ ਚੀਜ਼ ਨੂੰ ਆਪਾਂ, ਮੰਨ ਲਓ ਆਪਾਂ ਗਾਰਡਨਿੰਗ ਕਰ ਰਹੇ ਹਾਂ ਜਾਂ ਕੋਈ ਆਪਾਂ ਨੂੰ ਇੰਜੀਨੀਅਰਿੰਗ ਦਾ ਸ਼ੌਕ ਹੈ, ਤਾਂ ਛੋਟੇ ਛੋਟੇ ਇੰਸਟਰੂਮੈਂਟਸ ਨੂੰ ਖੋਲ੍ਹ ਕੇ ਉਹਨੂੰ ਦੁਬਾਰਾ ਬੰਦ ਕਰਨਾ, ਉਹਦੇ 'ਚ ਆਪਾਂ ਟਾਈਮ ਬੜੀ ਅੱਛੀ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਰੋਬੋਟਸ ਬਣਾਏ ਜਾ ਸਕਦੇ ਹਨ, TV ਦੀ ਰਿਪੇਅਰ, ਕੰਪਿਊਟਰ ਦੀ ਰਿਪੇਅਰ, ਔਰ ਅੱਜ ਕੱਲ੍ਹ ਤਾਂ ਐਸੀਆਂ ਪੋਡਕਾਸਟਸ ਅਤੇ ਯੂਟਿਊਬ ਦੇ ਚੈਨਲਸ 'ਤੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ ਜਿਹਦੇ ਨਾਲ ਸਟੂਡੈਂਟਸ ਆਪਣੀਆਂ ਐਪਸ ਬਣਾ ਕੇ ਅੱਗੇ ਉਸ ਗਿਆਨ ਨੂੰ ਵੰਡ ਵੀ ਸਕਦੇ ਹਨ। ਔਰ ਇਹਦੇ ਤੋਂ ਇਲਾਵਾ ਇਸ ਇਹਨਾਂ ਐਪਸ ਦੇ ਜ਼ਰੀਏ ਅੱਜ ਕੱਲ੍ਹ ਸਟੂਡੈਂਟਸ ਕਾਫੀ ਕਮਾਈ ਵੀ ਕਰ ਸਕਦੇ ਹਨ। ਨੈਕਸਟ ਪੁਆਇੰਟ ਆ ਜਾਂਦਾ ਹੈ ਐਸਥੈਟਿਕ ਵੈਲਿਊ। ਐਸਥੈਟਿਕ ਵੈਲਿਊ ਮਤਲਬ ਆਪਾਂ ਕਿਵੇਂ ਨੇਚਰ ਨੂੰ ਇੰਜੋਏ ਕਰਦੇ ਹਾਂ ਔਰ ਕਿੰਨਾ ਜ਼ਿਆਦਾ ਉਹਦੇ ਲਈ ਆਪਣੀ ਇੱਕ ਟਰੂਥਫੁਲਨੈਸ, ਬਿਊਟੀ ਨੂੰ ਐਪਰੀਸ਼ੀਏਟ ਕਰਨ ਲਈ ਸਾਡੇ ਵਿੱਚ ਕਲਾ ਆ ਜਾਂਦੀ ਹੈ। ਸੋ ਨੇਚਰ ਇੱਕ ਬਹੁਤ ਹੀ ਬਿਊਟੀਫੁਲ ਚੀਜ਼ ਹੈ। ਇਹਦੇ ਨਾਲ ਨਾਲ ਹਰ ਸਟੂਡੈਂਟ ਜਿਹੜਾ ਹੈਗਾ ਉਹ ਜਦੋਂ ਕੋਈ ਡਿਸਕਵਰੀ ਜਾਂ ਇਨਵੈਂਸ਼ਨ ਜਾਂ ਕੁਛ ਖੁਦ ਕਰਦਾ ਹੈ, ਕੁਛ ਡਿਵੈਲਪ ਕਰਦਾ ਹੈ, ਕੁਛ ਇੰਪਰੋਵਾਈਜ਼ਡ ਐਪਰੇਟਸ ਬਣਾਉਂਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਕ੍ਰੀਏਟਿਵ ਕੰਮ ਕਰਦਾ ਹੈ ਸਾਇੰਸ ਦੇ ਨਾਲ ਰਿਲੇਟਡ, ਤਾਂ ਉਹ ਬਹੁਤ ਉਹਨੂੰ ਇੱਕ ਤਸੱਲੀ ਮਿਲਦੀ ਹੈ, ਉਹਨੂੰ ਇੱਕ ਖੁਸ਼ੀ ਮਿਲਦੀ ਹੈ, ਉਸ ਬਿਊਟੀ ਨੂੰ ਇੰਜੋਏ ਕਰਦਾ ਹੈ। ਨੈਕਸਟ ਪੁਆਇੰਟ ਆ ਜਾਂਦਾ ਹੈ ਕਲਚਰਲ ਵੈਲਿਊ। ਕਲਚਰਲ ਐਸਪੈਕਟ ਜਿਹੜਾ ਹੁੰਦਾ ਹੈ ਆਪਣੀ ਸੁਸਾਇਟੀ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਸਾਇੰਸ। ਸੋ ਕਲਚਰਲ ਐਸਪੈਕਟ ਬਹੁਤ ਚੰਗੀ ਤਰ੍ਹਾਂ ਸਾਇੰਸ ਸਟੂਡੈਂਟਸ ਇਸ ਚੀਜ਼ ਨੂੰ ਐਪਰੀਸ਼ੀਏਟ ਵੀ ਕਰਦੇ ਹਨ ਔਰ ਇਸ ਚੀਜ਼ ਨੂੰ ਅੱਗੇ ਵਧਾਉਣ ਦੇ ਵਿੱਚ ਵੀ ਸਟੂਡੈਂਟਸ ਜਾਂ ਸਾਇੰਟਿਸਟ ਦਾ ਬਹੁਤ ਵੱਡਾ ਰੋਲ ਪਲੇ ਕੀਤਾ ਗਿਆ ਹੈ। ਸਾਇੰਸ ਐਕਚੁਲੀ ਸਾਡੇ ਬਿਲੀਫਸ ਨੂੰ, ਸਾਡੇ ਕਸਟਮਸ ਨੂੰ, ਸਾਡੀਆਂ ਲਾਈਫ ਸਟਾਈਲਸ ਨੂੰ ਬੜੇ ਹੱਦ ਤੱਕ ਪ੍ਰਭਾਵਿਤ ਕਰਦੀ ਹੈ, ਇਸ ਕਰਕੇ ਸਾਡੀ ਸੱਭਿਅਕ ਤੌਰ 'ਤੇ ਇਹਦੀ ਵੈਲਿਊ ਬਹੁਤ ਹੈ। ਨੈਕਸਟ ਇਜ਼ ਸਾਈਕੋਲੋਜੀਕਲ ਵੈਲਿਊ। ਸਾਈਕੋਲੋਜੀਕਲ ਵੈਲਿਊ ਇਹ ਜਿਹੜੇ ਸਾਇੰਟਿਫਿਕ ਪ੍ਰਿੰਸੀਪਲਸ ਹੈਗੇ ਹੈ, ਲੋਜ਼ ਹੈਗੇ ਹੈ, ਟ੍ਰੇਨਿੰਗ ਆਫ ਸਾਇੰਸ ਹੈਗੀ ਹੈ, ਇਹ ਸਾਰੀ ਸਾਈਕੋਲੋਜੀ ਦੇ ਉੱਤੇ ਡਿਪੈਂਡ ਕਰਦੀ ਹੈ। ਇਹਦੇ ਨਾਲ ਆਪਣੀਆਂ ਜਿੰਨੀਆਂ ਵੀ ਸਾਇੰਟਿਫਿਕ ਇੰਸਟਿੰਕਟਸ ਹੈਗੀਆਂ, ਸਾਡੇ ਅੰਦਰ ਕ੍ਰੀਏਟਿਵਿਟੀ ਹੈਗੀ ਹੈ, ਕਿਊਰੋਸਿਟੀ ਹੈਗੀ ਹੈ, ਨਵੀਆਂ ਚੀਜ਼ਾਂ, ਕ੍ਰਿਟੀਕਲ ਓਬਜ਼ਰਵੇਸ਼ਨ ਹੈਗੀ ਹੈ, ਉਹਨਾਂ ਨੂੰ ਲਰਨਿੰਗ ਬਾਏ ਡੂਇੰਗ, ਐਕਟੀਵਿਟੀ ਮੈਥਡਸ, ਲਰਨਿੰਗ ਬਾਏ ਓਬਜ਼ਰਵੇਸ਼ਨ ਦੇ ਨਾਲ ਆਪਾਂ ਆਪਣੇ ਆਪ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਸ ਤਰ੍ਹਾਂ ਇਹ ਮਨੋਵਿਗਿਆਨਿਕ ਤੌਰ 'ਤੇ ਬੜੀ ਇਹਦੀ ਵੈਲਿਊ ਹੈ। ਨੈਕਸਟ ਪੁਆਇੰਟ ਆ ਜਾਂਦਾ ਹੈ ਸੋਸ਼ਲ ਵੈਲਿਊ। ਸੋਸਾਇਟੀ ਤੇ ਸਾਇੰਸ ਇੱਕੋ ਕੋਇਨ ਦੇ ਦੋ ਪਹਿਲੂ ਹਨ, ਦੋ ਸਾਈਡਸ ਹਨ। ਸਾਇੰਸ ਦੇ ਨਾਲ ਹੀ ਸੋਸਾਇਟੀ ਦੀ ਤਰੱਕੀ ਜੁੜੀ ਹੋਈ ਹੈ। ਹੁਣ ਜਿਹੜਾ ਮਨੁੱਖ ਹੈ ਉਹ ਚੰਦ 'ਤੇ ਪਹੁੰਚ ਚੁੱਕਿਆ ਹੈ, ਲੇਕਿਨ ਅੱਜ ਤੋਂ ਕਈ ਸਾਲ ਪਹਿਲਾਂ, ਕਈ ਸੌ ਸਾਲ ਪਹਿਲਾਂ ਇਸ ਤਰ੍ਹਾਂ ਕੋਈ ਸੋਚ ਵੀ ਨਹੀਂ ਸਕਦਾ ਸੀ। ਤੁਸੀਂ ਇਹ ਦੇਖ ਲਓ ਕਿ ਇੱਕ ਡਾਕਟਰ ਕਿਤੇ ਹੋਰ ਬੈਠਾ ਹੋਇਆ ਕਿਸੇ ਮਰੀਜ਼ ਦਾ ਸੱਤ ਸਮੁੰਦਰ ਪਾਰ ਵੀ ਰੋਬੋਟਸ ਦੇ ਥਰੂ ਓਪਰੇਸ਼ਨ ਕਰ ਸਕਦਾ ਅੱਜ ਕੱਲ੍ਹ, ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਅਵੇਲੇਬਲ ਨਹੀਂ ਸੀ। ਸੋ ਸੋਸਾਇਟੀ ਦੀ ਤਰੱਕੀ ਉਦੋਂ ਹੀ ਹੈ ਜਦੋਂ ਸਾਇੰਸ ਤਰੱਕੀ ਕਰਦੀ ਹੈ। ਇਸ ਤਰ੍ਹਾਂ ਸੋਸ਼ਲ ਵੈਲਿਊ ਸਾਇੰਸ ਦੀ ਬਹੁਤ ਹੈ। ਇਸ ਦੇ ਨਾਲ ਨਾਲ ਮੋਰਲ ਵੈਲਿਊ ਵੀ ਹੈ। ਮੋਰਲ ਵੈਲਿਊ ਕਿਸ ਤਰ੍ਹਾਂ, ਜਦੋਂ ਟਰੂਥਫੁੱਲਨੈਸ ਆਉਂਦੀ ਹੈ, ਇਨਸਾਨ ਜਦੋਂ ਕੋਈ ਐਕਸਪੈਰੀਮੈਂਟਸ ਕਰਦਾ ਹੈ ਔਰ ਉਹ ਪੂਰੀ ਤਰ੍ਹਾਂ ਨਾਲ ਟਰੂਥਫੁੱਲ ਰਹਿੰਦਾ ਹੈ, ਸੱਚਾ ਰਹਿੰਦਾ ਹੈ ਆਪਣੇ ਸਾਇੰਸ ਦੇ ਐਕਸਪੈਰੀਮੈਂਟਸ ਦੇ ਨਾਲ, ਔਰ ਬੜੀ ਇੰਪੋਰਟੈਂਟ ਪਲੇਸ ਦਿੰਦਾ ਹੈ ਔਰ ਅੱਛਾ ਇੱਕ ਬੜਾ ਹੀ ਸੱਭਿਅਕ ਸਿਟੀਜ਼ਨ ਬਣਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹਦੇ ਵਿੱਚ ਸਾਇੰਸ ਪੜ੍ਹਨ ਦੇ ਨਾਲ ਇੰਟਲੈਕਚੁਅਲ ਡਿਵੈਲਪਮੈਂਟ ਹੁੰਦੀ ਹੈ ਔਰ ਜਿੰਨੇ ਮੈਂ ਪੁਆਇੰਟਸ ਦੱਸੇ ਉਹ ਸਾਰੇ ਜਦੋਂ ਡਿਵੈਲਪ ਹੁੰਦੇ ਹਨ ਤਾਂ ਮੋਰਲੀ ਇਨਸਾਨ ਬਹੁਤ ਜ਼ਿਆਦਾ ਵੈਲਿਊਡ ਹੋ ਜਾਂਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਕਿ ਡਿਵੈਲਪਮੈਂਟ ਆਫ ਸਾਇੰਟੀਫਿਕ ਐਟੀਟਿਊਡ। ਜਦੋਂ ਇਨਸਾਨ, ਜਦੋਂ ਸਟੂਡੈਂਟ ਸਾਇੰਟੀਫਿਕ ਤੌਰ 'ਤੇ ਕੰਮ ਕਰਦਾ ਹੈ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਕੁਆਲਿਟੀਜ਼ ਜਿਹੜੀਆਂ ਕਿ ਸਾਇੰਟੀਫਿਕ ਐਟੀਟਿਊਡ ਡਿਵੈਲਪ ਕਰਨ ਲਈ ਚਾਹੀਦੀਆਂ ਹਨ, ਜਿਵੇਂ ਕਿ ਓਪਨ ਮਾਈਂਡਡਨੈਸ ਹੋ ਗਈ, ਐਕੂਰੇਸੀ ਹੋ ਗਈ, ਕੀਨ ਓਬਜ਼ਰਵੇਸ਼ਨ, ਕ੍ਰਿਟੀਕਲ ਥਿੰਕਿੰਗ। ਸੋ ਇਹ ਸਾਰੀਆਂ ਕੁਆਲਿਟੀਜ਼ ਉਹਦੇ ਵਿੱਚ ਡਿਵੈਲਪ ਹੋ ਜਾਂਦੀਆਂ ਹਨ, ਜਿਹਦੇ ਕਰਕੇ ਉਹਦੇ ਵਿੱਚ ਸਾਇੰਟੀਫਿਕ ਐਟੀਟਿਊਡ ਡਿਵੈਲਪ ਹੋ ਜਾਂਦਾ ਹੈ। ਇਸ ਦੇ ਨਾਲ ਨਾਲ ਲਾਸਟ ਪੁਆਇੰਟ ਆ ਜਾਂਦਾ ਹੈ ਟ੍ਰੇਨਿੰਗ ਇਨ ਸਾਇੰਟੀਫਿਕ ਮੈਥਡ। ਟ੍ਰੇਨਿੰਗ ਇਨ ਸਾਇੰਟੀਫਿਕ ਮੈਥਡ ਕਿਸ ਤਰ੍ਹਾਂ ਕਿ ਜਦੋਂ ਸਟੂਡੈਂਟ ਐਕਸਪੈਰੀਮੈਂਟ ਕਰੇਗਾ, ਇੰਪਰੋਵਾਈਜ਼ਡ ਐਪਰੇਟਸ ਬਣਾਏਗਾ, ਖੁਦ ਢਾਹ ਭੰਨ ਕਰਕੇ ਕੁਛ ਨਾ ਕੁਛ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੇਗਾ। ਇੱਕ ਪੈੱਨ ਆਇਆ ਜਿਹਦੇ ਵਿੱਚ ਲਾਈਟ ਜਗ ਰਹੀ ਹੈ ਤਾਂ ਬੱਚੇ ਨੂੰ ਕਿਊਰੋਸਿਟੀ ਹੋਈ, ਉਹਨੇ ਉਸ ਪੈੱਨ ਨੂੰ ਖੋਲ੍ਹਿਆ, ਚੈੱਕ ਕੀਤਾ ਕਿ ਕਿਵੇਂ ਹੁੰਦਾ ਹੈ। ਹੋ ਸਕਦਾ ਉਹਦੇ ਤੋਂ ਉਹ ਦੁਬਾਰਾ ਪੈੱਨ ਨਾ ਜੁੜੇ, ਲੇਕਿਨ ਉਹਨੇ ਆਪਣੀ ਕਿਊਰੋਸਿਟੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਾਲ ਉਹ ਸਟੈਪਸ ਦੇ ਨਾਲ ਕਿਵੇਂ ਮੈਂ ਪੈੱਨ ਨੂੰ ਖੋਲ੍ਹਿਆ ਔਰ ਕਿਵੇਂ ਹੁਣ ਮੈਂ ਬੰਦ ਕਰਨਾ ਹੈ। ਸੋ ਇਸ ਤਰ੍ਹਾਂ ਸਾਇੰਟੀਫਿਕ ਮੈਥਡ ਦੀ ਟ੍ਰੇਨਿੰਗ ਆ ਜਾਂਦੀ ਹੈ ਬੱਚੇ ਵਿੱਚ। ਇਸੇ ਤਰ੍ਹਾਂ ਜਦੋਂ ਲੈਬੋਰਟਰੀਜ਼ ਦੇ ਵਿੱਚ ਸਾਇੰਸ ਦੇ ਸਟੂਡੈਂਟਸ ਕੰਮ ਕਰਦੇ ਹਨ ਤਾਂ ਉਹਨਾਂ ਦੇ ਵਿੱਚ ਵੀ ਸਾਇੰਟੀਫਿਕ ਮੈਥਡ ਦੀ ਟ੍ਰੇਨਿੰਗ ਡਿਵੈਲਪ ਹੋ ਜਾਂਦੀ ਹੈ। ਸ਼ੁਕਰੀਆ।